25 अप्रैल दिन सोमवार ते पेश ने अज दियां चोणवीं खबरां। इमीग्रेशन नज़रबंदी विच एक होर शरणार्थी दे स्वै नुकसान तो बाद वकीलां ने कीती जांच दी मंग। जापानी टूर बोट ट्रैजडी विच मरण वालियां दी गिणती च होया वाधा अते AFL विच रवायती एनजैक डे स्पैशल गेम दे टकराव लई कॉलिंगवुड अते असेंडन होए आमू सामने। SBS ਪੰਜਾਬੀ ਤੋਂ ਤੁਹਾਡੀ ਮੇਜ਼ਬਾਨ ਮੈਂ ਸੁਮੀਤ ਕੌਰ ਅਤੇ ਹੁਣ ਖਬਰਾਂ ਵਿਸਥਾਰ ਨਾਲ। ਕਰੂਜ਼ ਸਮੁੰਦਰੀ ਜਹਾਜ਼ਾਂ ਦੀ ਰਾਜ ਵਿੱਚ ਵਾਪਸ ਆਉਣ ਦੀ ਆਗਿਆ ਤੋਂ ਬਾਅਦ ਪੱਛਮੀ ਆਸਟ੍ਰੇਲੀਅਨ ਅਧਿਕਾਰੀ ਇੱਕ ਕਰੂਜ਼ ਜਹਾਜ਼ ਵਿੱਚ COVID-19 ਦੇ ਪ੍ਰਕੋਪ ਨੂੰ ਰੋਕਣ ਲਈ ਕੰਮ ਕਰ ਰਹੇ ਹਨ। WA ਹੈਲਥ ਨੇ ਪੁਸ਼ਟੀ ਕੀਤੀ ਹੈ ਕਿ ਕੋਰਲ ਡਿਸਕਵਰਰ ਕਰੂਜ਼ 'ਤੇ ਸਵਾਰ ਅਣਪਛਾਤੇ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਇਹ ਜਹਾਜ਼ ਇਸ ਮਹੀਨੇ ਦੇ ਸ਼ੁਰੂ ਵਿੱਚ ਡਾਰਵਿਨ ਤੋਂ ਰਵਾਨਾ ਹੋਇਆ ਸੀ ਅਤੇ ਇਸ ਸਮੇਂ ਰਾਜ ਦੇ ਉੱਤਰ ਪੱਛਮ ਵਿੱਚ ਬਰੂਮ ਵਿਖੇ ਡੌਕ ਕੀਤਾ ਗਿਆ ਹੈ। ਸੰਕਰਮਿਤ ਯਾਤਰੀਆਂ ਅਤੇ ਨਜ਼ਦੀਕੀ ਸੰਪਰਕਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ ਅਤੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੀ ਜਾਂਚ ਕੀਤੀ ਜਾ ਰਹੀ ਹੈ। ਵਿਲਵੁੱਡ ਨਜ਼ਰਬੰਦ ਕੇਂਦਰ ਵਿੱਚ ਸ਼ਰਨਾਰਥੀ ਦੁਆਰਾ ਖੁਦ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਸ਼ਰਨਾਰਥੀ ਵਕੀਲਾਂ ਨੇ ਇਸ ਗੱਲ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਨੇੜਿਓਂ ਨਿਗਰਾਨੀ ਹੋਣ ਦੇ ਬਾਵਜੂਦ ਕਿਵੇਂ ਇੱਕ ਇਰਾਨੀ ਸ਼ਰਨਾਰਥੀ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਗਿਆ। ਰਿਫਿਊਜੀ ਐਕਸ਼ਨ ਕੋਲੀਸ਼ਨ ਦੇ ਇਯਾਨ ਰਿੰਟੋਲ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀਆਂ ਪਿਛਲੀਆਂ ਧਮਕੀਆਂ ਕਾਰਨ ਉਸ ਵਿਅਕਤੀ ਨੂੰ ਉੱਚ ਨਿਗਰਾਨੀ 'ਤੇ ਰੱਖਿਆ ਗਿਆ ਸੀ, ਪਰ ਉੱਚ ਨਿਗਰਾਨੀ ਦੇ ਬਾਵਜੂਦ ਵੀ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਦੂਜੇ ਇਮੀਗ੍ਰੇਸ਼ਨ ਨਜ਼ਰਬੰਦਾਂ ਦੁਆਰਾ ਉਸ ਨੂੰ ਕਮਰੇ ਵਿੱਚ ਲਟਕਦਾ ਪਾਇਆ ਗਿਆ। ਇਯਾਨ ਰਿੰਟੋਲ ਦਾ ਕਹਿਣਾ ਹੈ ਕਿ ਨਜ਼ਰਬੰਦਾਂ ਦੀ ਭਲਾਈ ਲਈ ਬਾਰਡਰ ਫੋਰਸ ਦੇ ਅਧਿਕਾਰੀਆਂ ਨੂੰ ਜਵਾਬਦੇਹ ਰੱਖਣ ਲਈ ਤੁਰੰਤ ਜਾਂਚ ਦੀ ਲੋੜ ਹੈ। ਜ਼ਿਕਰਯੋਗ ਹੈ ਕਿ 26 ਮਾਰਚ ਨੂੰ ਵਿਲਾਵੁੱਡ ਨਜ਼ਰਬੰਦੀ ਕੇਂਦਰ ਵਿੱਚ ਇੱਕ ਹੋਰ ਇਰਾਨੀ ਸ਼ਰਨਾਰਥੀ ਨੇ ਖੁਦਕੁਸ਼ੀ ਕੀਤੀ ਸੀ ਤੇ ਉਸ ਘਟਨਾ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਘਟਨਾ ਵਾਪਰੀ ਹੈ।
The fact that we've had one successful suicide and a suicide attempt in the last month is just more indication that something more than simply charges is needed. There does need to be a more serious inquiry into what is actually happening.
ਦੇਸ਼ ਦੇ ਉੱਤਰੀ ਤੱਟ ਤੋਂ ਜਾਪਾਨੀ ਟੂਰ ਕਿਸ਼ਤੀ ਦੇ ਲਾਪਤਾ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਐਤਵਾਰ ਦੇਰ ਰਾਤ ਇੱਕ ਬੱਚੇ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਪ੍ਰਤੱਖ ਤੌਰ 'ਤੇ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਚਾਲਕ ਦਲ ਅਤੇ ਅਣਪਛਾਤੇ ਮੁਸਾਫਰਾਂ ਦੀ ਭਾਲ ਜਾਰੀ ਹੈ। ਕਿਸ਼ਤੀ ਸ਼ਨੀਵਾਰ ਨੂੰ 24 ਯਾਤਰੀਆਂ ਅਤੇ ਚਾਲਕ ਦਲ ਦੇ 2 ਮੈਂਬਰਾਂ ਦੇ ਨਾਲ ਸ਼ਿਰੇਟੋਕੋ ਪੈਨਿਨਸੂਲਾ ਦੇਖਣ ਲਈ ਰਵਾਨਾ ਹੋਈ ਸੀ। ਜ਼ਿਕਰਯੋਗ ਹੈ ਕਿ ਸ਼ਿਰੇਟੋਕੋ ਪੈਨਿਨਸੂਲਾ ਸੋਹਣੇ ਦ੍ਰਿਸ਼ਾਂ ਅਤੇ ਵਾਈਲਡ ਲਾਈਫ ਲਈ ਸੈਲਾਨੀਆਂ ਵਿੱਚ ਮਸ਼ਹੂਰ ਖੇਤਰ ਹੈ। ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਸਾਬਕਾ ਸੈਨਿਕ ਅਤੇ ਉਹਨਾਂ ਦੇ ਪਰਿਵਾਰ ਫੈਡਰਲ ਸਰਕਾਰ ਨੂੰ ਮੌਜੂਦਾ ਪ੍ਰਣਾਲੀ ਵਿੱਚ ਓਵਰਸੀਜ਼ ਡਿਪਲੋਇਮੈਂਟਸ ਨੂੰ ਮਨਜ਼ੂਰੀ ਦੇਣ ਦੀ ਸੁਧਾਰ ਕਰਨ ਦੀ ਅਪੀਲ ਕਰ ਰਹੇ ਹਨ। ਪਾਰਲੀਮੈਂਟ ਨੂੰ ਲਿਖੇ ਇੱਕ ਖੁੱਲ੍ਹੇ ਪੱਤਰ ਵਿੱਚ ਹਸਤਾਖਰਕਰਤਾ ਇਹ ਮੰਗ ਕਰ ਰਹੇ ਹਨ ਕਿ ਆਸਟ੍ਰੇਲੀਆਈ ਲੋਕਾਂ ਦੁਆਰਾ ਵਿਦੇਸ਼ਾਂ ਦੇ ਸੰਘਰਸ਼ਾਂ ਵਿੱਚ ਸ਼ਾਮਿਲ ਹੋਣ ਦੇ ਕਿਸੇ ਵੀ ਪ੍ਰਸਤਾਵ ਉੱਤੇ ਸੰਸਦ ਵਿੱਚ ਬਹਿਸ ਕੀਤੀ ਜਾਵੇ ਅਤੇ ਵੋਟਿੰਗ ਕੀਤੀ ਜਾਵੇ। ਵੈਟਰਨਸ ਦੇ ਪੱਤਰ 'ਤੇ 169 ਲੋਕਾਂ ਨੇ ਦਸਤਖਤ ਕੀਤੇ ਹਨ ਅਤੇ ਇਸ ਨੂੰ ਸਾਬਕਾ ਰੱਖਿਆ ਬਲ ਦੇ ਮੁਖੀ ਐਡਮਿਰਲ ਕ੍ਰਿਸ ਬੈਰੀ ਦਾ ਸਮਰਥਨ ਵੀ ਪ੍ਰਾਪਤ ਹੈ। ADF ਵੈਟਰਨ ਅਤੇ ਆਸਟ੍ਰੇਲੀਅਨਸ ਫੋਰ ਵਾਰ ਪਾਵਰਸ ਰਿਫੋਰਮ ਗਰੁੱਪ ਦੇ ਮੈਂਬਰ ਕੈਮਰਨ ਲੈਕੀ ਨੇ SBS ਨਿਊਜ਼ ਨੂੰ ਦੱਸਿਆ ਹੈ ਕਿ ਯੁੱਧ ਵਿੱਚ ਜਾਣ ਦਾ ਫੈਸਲਾ ਇੱਕ ਮਹੱਤਵਪੂਰਨ ਫੈਸਲਾ ਹੈ ਜੋ ਕਿ ਇੱਕ ਵਿਅਕਤੀ ਦੁਆਰਾ ਨਹੀਂ ਕੀਤਾ ਜਾਣਾ ਚਾਹੀਦਾ।
The potential for domestic political issues to sway decision making is to have the parliament vote on that decision before deploying Australian troops overseas. This is the most important decision that a government can make. So by not having a democratic process to make this decision, it fundamentally undermines our democratic processes.
ਦੇਸ਼ ਭਰ ਵਿੱਚ ਮਨਾਏ ਗਏ ਇਸ ਸਾਲ ਦੇ ਐਨਜ਼ੈਕ ਦਿਵਸ ਸਮਾਰੋਹਾਂ ਵਿੱਚ ਫਸਟ ਨੇਸ਼ਨਜ਼ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਦੱਖਣੀ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਐਡੀਲੇਡ ਦੇ ਐਨਜ਼ੈਕ ਡੇ ਸਮਾਰੋਹਾਂ ਵਿੱਚ ਆਦਿਵਾਸੀ ਬਜ਼ੁਰਗਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਤਸਮਾਨੀਆ ਦੇ ਆਦਿਵਾਸੀ ਭਾਈਚਾਰੇ ਦਾ ਇੱਕ ਸਮੂਹ ਪਹਿਲੀ ਵਾਰ ਤਸਮਾਨੀਆ ਦੀ ਬਲੈਕ ਵਾਰ ਅਤੇ ਆਸਟ੍ਰੇਲੀਆਈ ਸੰਘਰਸ਼ਾਂ ਵਿੱਚ ਲੜਨ ਵਾਲੇ ਆਦੀਵਾਸੀ ਲੋਕਾਂ ਦੀ ਯਾਦ ਵਿੱਚ ਹੋਬਾਰਟ ਦੀ ਐਨਜ਼ੈਕ ਦਿਵਸ ਪਰੇਡ ਵਿੱਚ ਪੈਦਲ ਚੱਲਿਆ। ਆਂਟੀ ਵੈਂਡਲ ਪਿਚਫੂਡ ਇੱਕ ਤਸਮਾਨੀਅਨ ਆਦੀਵਾਸੀ ਬਜ਼ੁਰਗ ਉਹਨਾਂ ਵਿੱਚੋਂ ਇੱਕ ਸੀ ਅਤੇ ਉਸ ਦਾ ਕਹਿਣਾ ਹੈ ਕਿ
My heart was just so full. I've got thousands of ancestors behind me walking with us, so it's beautiful.
ਇਹ ਅਜੇ ਵੀ ਅਸਪਸ਼ਟ ਹੈ ਕਿ ਪੁਲਿਸ ਲਿਬਰਲ ਉਮੀਦਵਾਰ ਕੈਥਰੀਨ ਡੀਵਜ਼ ਨੂੰ ਮਿਲੀਆਂ ਮੌਤ ਦੀਆਂ ਧਮਕੀਆਂ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ ਜਾਂ ਨਹੀਂ। ਸ਼੍ਰੀਮਤੀ ਡੀਵਜ਼, ਜਿਸ ਨੂੰ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੁਆਰਾ 21 ਮਈ ਦੀਆਂ ਚੋਣਾਂ ਵਿੱਚ ਵਾਰਿੰਗਾ ਦੀ ਸੀਟ ਤੋਂ ਚੋਣ ਲੜਨ ਲਈ ਚੁਣਿਆ ਗਿਆ ਸੀ, ਨੇ ਐਤਵਾਰ ਰਾਤ ਨੂੰ ਪ੍ਰਸਾਰਿਤ ਇੱਕ ਇੰਟਰਵਿਊ ਵਿੱਚ SBS ਨਿਊਜ਼ ਨੂੰ ਦੱਸਿਆ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਪੁਲਿਸ ਹੁਣ ਇਸ ਦੀ ਜਾਂਚ ਕਰੇਗੀ। NSW ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ ਉਹਨਾਂ ਨੂੰ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ, ਜਦੋਂ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਬੁਲਾਰੇ ਨੇ ਇਸ ਗੱਲ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸੇ ਦੌਰਾਨ ਯਹੂਦੀ ਭਾਈਚਾਰੇ ਦੇ ਮੈਂਬਰਾਂ ਨੇ ਹੋਲੋਕਾਸਟ ਨੂੰ ਲੈ ਕੇ ਕੈਥਰੀਨ ਡੀਵਜ਼ ਦੀਆਂ ਵਿਵਾਦਪੂਰਨ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਮਿਟਾਈਆਂ ਗਈਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਵਾਰਿੰਗਾ ਲਈ ਲਿਬਰਲ ਉਮੀਦਵਾਰ ਡੀਵਜ਼ ਨੇ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀ ਸ਼ਾਸਨ ਦਾ ਵਿਰੋਧ ਕਰਨ ਲਈ ਉਸ ਦੀ ਟ੍ਰਾਂਸ ਵਿਰੋਧੀ ਸਰਗਰਮੀ ਦੀ ਤੁਲਨਾ ਕੀਤੀ ਸੀ। ਆਸਟ੍ਰੇਲੀਅਨ ਯਹੂਦੀ ਐਸੋਸੀਏਸ਼ਨ ਦੇ ਪ੍ਰਧਾਨ ਡੇਵਿਡ ਐਡਲਰ ਨੇ SBS ਨਿਊਜ਼ ਨੂੰ ਕਿਹਾ ਹੈ ਕਿ ਰਾਜਨੀਤਿਕ ਉਦੇਸ਼ਾਂ ਲਈ ਹੋਲੋਕਾਸਟ ਨੂੰ ਉਚਿਤ ਕਹਿਣਾ ਯਹੂਦੀ ਭਾਈਚਾਰੇ ਲਈ ਡੂੰਘਾ ਅਪਮਾਨਜਨਕ ਹੈ।
We have suggested to Catherine Deeds, and I'm happy to repeat it publicly, that I'm happy to accompany her to a visit to the Sydney Holocaust Museum and even arrange for her to speak to a Holocaust survivor so she can learn directly what the experience was like and the impact of trying to appropriate the Holocaust for political purposes has on that community.
ਹੁਣ ਵਕਤ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਪਰੰਪਰਾਗਤ ਐਨਜ਼ੈਕ ਡੇ ਮੈਚ ਅੱਜ ਦੁਪਹਿਰ ਮੈਲਬਨ ਕ੍ਰਿਕਟ ਗਰਾਊਂਡ ਵਿੱਚ ਅਸੈਂਡਨ ਅਤੇ ਕੋਲਿੰਗਵੁੱਡ ਵਿਚਕਾਰ ਹੋਇਆ। ਸਾਬਕਾ AFL ਕੋਚ ਅਤੇ ਮਹਾਨ ਖਿਡਾਰੀ ਕੈਵਿਨ ਸ਼ੀਡੀ ਨੇ ਡਾਇਲਨ ਬਕਲੇ ਨੂੰ ਕਿਹਾ ਹੈ ਕਿ ਇਹ ਹਮੇਸ਼ਾ ਤੋਂ ਹੀ ਇੱਕ ਖਾਸ ਗੇਮ ਹੈ।
When that bugle plays, it's just not a murmur. You can hear the flags fluttering. You'll hear the ode. The bugle plays. The players are very tense. It's very hard to get players to stand for 4 or 5 minutes. And you know that it'll be on.
ਆਪਣੇ ਸੀਜ਼ਨ ਦੀ ਨਿਰਾਸ਼ਾਜਨਕ ਸ਼ੁਰੂਆਤ ਤੋਂ ਬਾਅਦ ਅਸੈਂਡਨ ਨੇ ਇੱਕ ਵੱਡੀ ਭੀੜ ਸਾਹਮਣੇ ਵਾਪਸੀ ਕਰਨ ਦੀ ਉਮੀਦ ਜਤਾਈ ਸੀ, ਪਰ ਅੱਜ ਸ਼ਾਮ ਦੇ ਇਸ ਮੈਚ ਵਿੱਚ ਕੋਲਿੰਗਵੁੱਡ ਨੇ ਅਸੈਂਡਨ ਨੂੰ ਹਰਾ ਕੇ ਗੇਮ ਵਿੱਚ ਜਿੱਤ ਪ੍ਰਾਪਤ ਕੀਤੀ। ਤੇ ਹੁਣ ਵਕਤ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55 ਰੁਪਏ, ਪਾਕਿਸਤਾਨ ਦੇ 133.61 ਰੁਪਏ ਅਤੇ ਅਮਰੀਕਾ ਦੇ 71 ਸੈਂਟ 'ਤੇ ਦਰਜ ਕੀਤੀ ਗਈ ਹੈ। ਅਤੇ ਹੁਣ ਵਕਤ ਹੋ ਗਿਆ ਹੈ ਮੌਸਮ ਦੀ ਜਾਣਕਾਰੀ ਦਾ। ਪਰਥ ਵਿੱਚ ਮੀਂਹ ਦੇ ਆਸਾਰ, ਤਾਪਮਾਨ ਵੱਧੋ ਵੱਧ 21 ਡਿਗਰੀ। ਐਡਲੇਡ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਅਤੇ ਤਾਪਮਾਨ 21 ਡਿਗਰੀ। ਮੈਲਬਨ ਵਿੱਚ ਬੱਦਲਬਾਰੀ ਅਤੇ ਤਾਪਮਾਨ 23 ਡਿਗਰੀ। ਹੋਬਾਰਟ ਅਤੇ ਕੈਨਬਰਾ ਵਿੱਚ ਵੀ ਬੱਦਲਾਂ ਦੀ ਚਾਦਰ, ਤਾਪਮਾਨ 19 ਡਿਗਰੀ। ਸਿਡਨੀ ਅਤੇ ਬ੍ਰਿਸਬੇਨ ਵਿੱਚ ਵੀ ਮੀਂਹ ਦੇ ਛਿੱਟੇ, ਸਿਡਨੀ ਦਾ ਤਾਪਮਾਨ 23 ਡਿਗਰੀ ਅਤੇ ਬ੍ਰਿਸਬੇਨ ਦਾ ਤਾਪਮਾਨ ਵੱਧੋ ਵੱਧ 24 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਅਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।